ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਕੱਲ ਹੋਵੇਗੀ ਰਿਜ਼ਰਵ ਬੈਂਕ ਦੀ ਮਾਸਿਕ ਮੀਟਿੰਗ, ਵਿਆਜ ਦਰ ਵਿਚ ਕਿੰਨਾ ਹੋਵੇਗਾ ਵਾਧਾ, ਇਸ ਉਤੇ ਛਿੜੀ ਚਰਚਾ। 5 ਸਾਲਾਂ ਵਿਚ ਆਸਟ੍ਰੇਲੀਆ ਵਿਚ 1,00,000 ਕੇਅਰ ਵਰਕਰਾਂ ਦੀ ਹੋ ਸਕਦੀ ਹੈ ਘਾਟ। ਦੱਖਣੀ ਆਸਟ੍ਰੇਲੀਆ ਵਿਚ ਹੋਸਪਿਟੈਲਿਟੀ ਸਟਾਫ ਦੀ ਘਾਟ ਕਾਰਨ ਬੰਦ ਹੋ ਸਕਦੇ ਨੇ ਪੱਬ ਅਤੇ ਰੈਸਟੋਰੈਂਟ। ਅਤੇ ਫੁੱਟਬਾਲ ਆਸਟ੍ਰੇਲੀਆ ਨੇ ਸਿਡਨੀ ਯੂਨਾਈਟਿਡ ਨੂੰ ਪ੍ਰਸ਼ੰਸਕਾਂ ਦੇ ਦੁਰਵਿਵਹਾਰ ਲਈ ਕਾਰਨ ਦੱਸੋ ਨੋਟਿਸ ਕੀਤਾ ਜਾਰੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਵਿਆਜ ਦਰਾਂ ਇਕ ਵਾਰ ਫਿਰ ਤੋਂ ਵਧਣ ਜਾ ਰਹੀਆਂ ਨੇ ਕਿਉਂਕਿ ਰਿਜ਼ਰਵ ਬੈਂਕ ਕੱਲ੍ਹ ਆਪਣੀ ਮਾਸਿਕ ਬੋਰਡ ਮੀਟਿੰਗ ਦੀ ਤਿਆਰੀ ਕਰ ਰਿਹਾ ਏ। ਸਵਾਲ ਇਹ ਨਹੀਂ ਹੈ ਕਿ ਦਰਾਂ ਵਧਣਗੀਆਂ ਜਾਂ ਨਹੀਂ, ਬਲਕਿ ਸਵਾਲ ਇਹ ਹੈ ਕਿ ਦਰਾਂ ਕਿੰਨੀਆਂ ਵਧਣਗੀਆਂ। ਸ਼ੇਨ ਓਲੀਵਰ AMP ਕੈਪੀਟਲ ਲਈ ਮੁੱਖ ਅਰਥਸ਼ਾਸਤਰੀ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 5 ਮਹੀਨਿਆਂ ਵਿਚੋਂ 4 ਮਹੀਨਿਆਂ ਵਿਚ ਰਿਜ਼ਰਵ ਬੈਂਕ ਵੱਲੋਂ 50 ਬੇਸਿਸ ਪੁਆਇੰਟ ਵਧਾਏ ਗਏ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਅਜੇ ਤੱਕ ਇਸ ਦਾ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵ ਸਾਹਮਣੇ ਨਹੀਂ ਆਇਆ ਹੈ, ਇਸ ਲਈ ਹਾਲਾਤ ਜ਼ਿਆਦਾ ਮੁਸ਼ਕਿਲ ਨਾ ਹੋਣ ਇਸ ਲਈ ਰਿਜ਼ਰਵ ਬੈਂਕ ਨੂੰ 25 ਆਧਾਰ ਅੰਕ ਘੱਟ ਕਰਕੇ ਵਾਧਾ ਕਰਨਾ ਚਾਹੀਦਾ ਹੈ, ਪਰ ਉਨ੍ਹਾਂ ਮੁਤਾਬਕ ਹਰ ਕੋਈ ਇਸ ਗੱਲ ਨਾਲ ਸਹਿਮਤ ਨਹੀਂ ਹੈ।
The Reserve Bank needs to cool down to allow that lagged impact to show up. And so that's why some think that the Reserve Bank will, and indeed should, cut back to a 25 basis point hike rather than keep going with the 50. The counter argument, of course, is that the Reserve Bank is still very worried about inflation. There hasn't been a big slowdown in the economy just yet. And we've seen a whole raft of central banks globally continue with outsized interest rate hikes over the course of the last few weeks.
ਦੱਸਣਯੋਗ ਹੈ ਕਿ ਅਧਿਕਾਰੀ ਨਕਦ ਦਰ ਇਸ ਸਮੇਂ 2.35% ਹੈ। ਆਪਟਸ ਨੇ ਹਾਲ ਹੀ ਵਿਚ ਹੋਏ ਸਾਈਬਰ ਅਟੈਕ ਤੋਂ ਬਾਅਦ ਇਕ ਸੁਤੰਤਰ ਬਾਹਰੀ ਸਮੀਖਿਆ ਸ਼ੁਰੂ ਕੀਤੀ ਹੈ। ਫੈਡਰਲ ਸਰਕਾਰ ਦੁਆਰਾ ਹਮਲੇ ਦੇ ਜਵਾਬ ਲਈ ਕੰਪਨੀ ਦੀ ਦੁਬਾਰਾ ਆਲੋਚਨਾ ਕੀਤੀ ਗਈ ਹੈ। ਸੀਨੀਅਰ ਮੰਤਰੀ ਤਾਨੀਆ ਬਲੀਬਰ ਸੇਕ ਦਾ ਕਹਿਣਾ ਹੈ ਕਿ ਕੰਪਨੀ ਨੇ ਨਾ ਤਾਂ ਆਪਣੇ ਗਾਹਕਾਂ ਅਤੇ ਨਾ ਹੀ ਸਰਕਾਰ ਨਾਲ ਢੁਕਵੀਂ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜੇ ਤੱਕ ਇਹ ਨਹੀਂ ਦਸਿਆ ਗਿਆ ਕਿ ਕਿਹੜੇ ਮੈਡੀਕੇਅਰ ਨੰਬਰਾਂ ਦੇ ਨਾਲ ਸਮਝੌਤਾ ਕੀਤਾ ਗਿਆ ਹੈ। ਸਮੀਖਿਆ ਦੀ ਸਿਫਾਰਿਸ਼ ਆਪਟਸ ਦੇ ਮੁੱਖ ਕਾਰਜਕਾਰੀ ਕੈਲੀ ਬੇਅਰ ਮੋਸਮਾਰਿਨ ਦੁਆਰਾ ਕੀਤੀ ਗਈ ਹੈ ਅਤੇ ਆਪਟਸ ਦੀ ਮੂਲ ਕੰਪਨੀ ਸਿੰਗਟਲ ਦੇ ਬੋਰਡ ਦੁਆਰਾ ਇਸਦਾ ਸਮਰਥਨ ਕੀਤਾ ਗਿਆ ਹੈ। ਅੰਤਰਰਾਸ਼ਟਰੀ ਪੇਸ਼ੇਵਰ ਸੇਵਾਵਾਂ ਫਰਮ ਡੋਲੀਏਟ ਸਮੀਖਿਆ ਦਾ ਸੰਚਾਲਨ ਕਰੇਗੀ, ਜਿਸ ਵਿਚ ਸਾਈਬਰ ਹਮਲੇ ਦਾ ਫੋਰੈਂਸਿਕ ਮੁਲਾਂਕਣ ਸ਼ਾਮਲ ਹੋਵੇਗਾ। ਇਹ ਕੰਪਨੀ ਦੇ ਸੁਰੱਖਿਆ ਪ੍ਰਣਾਲੀਆਂ, ਨਿਯੰਤਰਣਾਂ ਅਤੇ ਪ੍ਰਕਿਰਿਆਵਾਂ ਨੂੰ ਵੀ ਦੇਖੇਗਾ। ਕੋਵਿਡ-19 ਤੋਂ ਬਾਅਦ ਜਿਵੇਂ ਹੀ ਪ੍ਰਵਾਸ ਵਿਚ ਵਾਧਾ ਹੋਇਆ ਹੈ, ਉਵੇਂ ਹੀ ਰੀਅਲ ਅਸਟੇਟ ਰੈਂਟਲ ਦੀਆਂ ਕੀਮਤਾਂ ਵਿਚ ਵੀ ਵਾਧਾ ਜਾਰੀ ਹੈ। ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਡਾਰਵਿਨ ਨੂੰ ਛੱਡ ਕੇ ਹਰ ਰਾਜਧਾਨੀ ਸ਼ਹਿਰ ਵਿਚ ਪਿਛਲੇ ਮਹੀਨੇ ਘਰਾਂ ਦੀਆਂ ਕੀਮਤਾਂ ਵਿਚ ਹੋਰ ਗਿਰਾਵਟ ਆਈ ਹੈ। ਰਾਜਧਾਨੀ ਦੇ ਸ਼ਹਿਰਾਂ ਵਿਚ ਪਿਛਲੇ ਮਹੀਨੇ ਵਿਚ ਗਿਰਾਵਟ ਦੀ ਰਾਸ਼ਟਰੀ ਦਰ 1.4% ਹੈ ਅਤੇ ਰੀਜਨਲ ਖੇਤਰਾਂ ਵਿਚ 1.3% ਹੈ। ਹਾਲਾਂਕਿ ਕਿਰਾਏ ਅਜੇ ਵੀ ਵੱਧ ਰਹੇ ਨੇ। ਟਿਮ ਲਾਲੈਸ ਪ੍ਰਾਪਰਟੀ ਡਾਟਾ ਅਤੇ ਵਿਸ਼ਲੇਸ਼ਣ ਫਰਮ ਕੋਰ ਲੌਜਿਕ ਲਈ ਖੋਜ ਨਿਰਦੇਸ਼ਕ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਪ੍ਰਵਾਸੀ ਪਹਿਲੀ ਵਾਰ ਦੇਸ਼ ਵਿਚ ਆਉਂਦਾ ਹੈ ਤਾਂ ਉਹ ਕਿਰਾਏ ਦੇ ਘਰ ਵਿਚ ਹੀ ਰਹਿੰਦਾ ਹੈ ਅਤੇ ਇਸੇ ਲਈ ਮੌਜੂਦਾ ਹਾਲਾਤ ਅਜਿਹੇ ਬਣ ਰਹੇ ਨੇ।
Nationally, rents are rising at 10% per annum. Unit rents are rising a lot faster now than house rents. And I think that probably reflects a move towards renters seeking out more affordable rental options, particularly in that medium to high density sector. And that's being amplified by a normalization in overseas migration, where most of that demand from overseas migrants does flow immediately and directly into rental demand.
ਜਲ ਸੈਨਾ ਆਸਟ੍ਰੇਲੀਆ ਵਿਚ ਪਣਡੁੱਬੀ ਕਮਾਂਡਰਾਂ ਦੀ ਅਗਲੀ ਪੀੜ੍ਹੀ ਨੂੰ ਸਿਖਲਾਈ ਦੇਣ ਦੀ ਤਿਆਰੀ ਕਰ ਰਹੀ ਹੈ। US ਜਾਂ UK ਤੋਂ ਆਸਟ੍ਰੇਲੀਆ ਦੀਆਂ ਨਵੀਆਂ ਨਿਊਕਲੀਅਰ ਪ੍ਰੋਪੈਲਡ ਪਣਡੁੱਬੀਆਂ 2030 ਦੇ ਅਖੀਰ ਤੱਕ ਪਹੁੰਚਣ ਲਈ ਤੈਅ ਨਹੀਂ ਹੋਈਆਂ ਨੇ, ਪਰ ਰੱਖਿਆ ਕਰਮਚਾਰੀ ਮੰਤਰੀ ਮੈਟ ਕੀਓਗ ਦਾ ਕਹਿਣਾ ਹੈ ਕਿ ਜਲ ਸੈਨਾ ਨਵੇਂ ਨੇਤਾਵਾਂ ਨੂੰ ਸਿਖਲਾਈ ਦੇਣ ਦੇ ਲਈ ਨਵੀਆਂ ਪਣਡੁੱਬੀਆਂ ਦੀ ਉਡੀਕ ਨਹੀਂ ਕਰ ਸਕਦੀ। ਸਰਕਾਰ ਪ੍ਰਭੂਸੱਤਾ ਸੰਪੰਨ ਆਸਟ੍ਰੇਲੀਆ ਦੇ ਘਰੇਲੂ ਪਰਮਾਣੂ ਅਤੇ ਜਲ ਸੈਨਾ ਉਦਯੋਗਾਂ ਨੂੰ ਸਿਖਲਾਈ ਦੇਣ ਲਈ ਵੀ ਕੰਮ ਕਰ ਰਹੀ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਨੈਸ਼ਨਲ ਸਕਿੱਲ ਕਮਿਸ਼ਨ ਦੁਆਰਾ ਕਰਵਾਏ ਗਏ ਇਕ ਵਰਕਫੋਰਸ ਅਧਿਐਨ ਨੇ ਪਾਇਆ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਆਸਟ੍ਰੇਲੀਆ ਵਿਚ ਅਗਲੇ 5 ਸਾਲਾਂ ਦੇ ਅੰਦਰ ਲਗਭਗ 1,00,000 ਕੇਅਰ ਵਰਕਰਾਂ ਦੀ ਘਾਟ ਹੋ ਸਕਦੀ ਹੈ। ਸਰਵੇਖਣ ਪਿਛਲੇ ਸਾਲ ਲਿਆ ਗਿਆ ਸੀ ਪਰ ਇਸ ਦੀ ਰਿਲੀਜ਼ ਵਿੱਚ 1 ਸਾਲ ਦੀ ਦੇਰੀ ਹੋਈ ਹੈ, ਮਤਲਬ ਕਿ ਕੁਝ ਕਮੀਆਂ ਪਹਿਲਾਂ ਹੀ ਮੌਜੂਦ ਹੋਣ ਦੀ ਸੰਭਾਵਨਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2049 ਤੱਕ ਦੇਖਭਾਲ ਅਤੇ ਸਹਾਇਤਾ ਕਰਮਚਾਰੀਆਂ ਦੀ ਕੁੱਲ ਮੰਗ 2019 ਦੇ ਮੁਕਾਬਲੇ ਦੁੱਗਣੀ ਹੋ ਜਾਵੇਗੀ। ਉਧਰ ਦੱਖਣੀ ਆਸਟ੍ਰੇਲੀਆ ਵਿੱਚ ਹੋਸਪਿਟੈਲਿਟੀ ਇੰਡਸਟਰੀ ਚੇਤਾਵਨੀ ਦੇ ਰਹੀ ਹੈ ਕਿ ਸਟਾਫ ਦੀ ਕਮੀ ਕਾਰਨ ਪੱਬ ਅਤੇ ਰੈਸਟੋਰੈਂਟ ਬੰਦ ਹੋ ਸਕਦੇ ਨੇ। ਆਉਣ ਵਾਲੇ ਕ੍ਰਿਸਮਸ ਦੀ ਮਿਆਦ ਤੋਂ ਪਹਿਲਾਂ 7,000 ਤੋਂ ਵੱਧ ਕਰਮਚਾਰੀਆਂ ਦੀ ਲੋੜ ਹੈ। ਉਦਯੋਗ ਵਿੱਚ ਵਧੇਰੇ ਕਾਮਿਆਂ ਨੂੰ ਲਭਾਉਣ ਦੀ ਕੋਸ਼ਿਸ਼ ਵਿੱਚ ਨਵੇਂ ਕਾਮਿਆਂ ਨੂੰ ਭੱਤੇ ਦਿੱਤੇ ਜਾ ਰਹੇ ਨੇ। ਇਨ੍ਹਾਂ ਵਿੱਚ ਜਿਮ ਮੈਂਬਰਸ਼ਿਪ, ਮੁਫ਼ਤ ਪਾਰਕਿੰਗ ਅਤੇ $1,00,000 ਪ੍ਰਤੀ ਸਾਲ ਜਾਂ ਇਸ ਤੋਂ ਵੱਧ ਦੀ ਤਨਖਾਹ ਸ਼ਾਮਲ ਹੈ। ਉਧਰ ਈਰਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਹਜ਼ਾਰਾਂ ਲੋਕਾਂ ਨੇ ਪੈਰਿਸ ਵਿੱਚ ਮਾਰਚ ਕੀਤਾ। ਦੇਸ਼ ਦੀ ਨੈਤਿਕਤਾ ਪੁਲਿਸ ਦੀ ਹਿਰਾਸਤ ਵਿੱਚ ਮਰਨ ਵਾਲੀ 22 ਸਾਲਾ ਮਹਿਲਾ ਮਾਸਾ ਅਮੀਨੀ ਦੀ ਮੌਤ ਨੂੰ ਲੈ ਕੇ ਕਈ ਈਰਾਨੀ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਜਿਸ ਨੇ ਉਸ ਨੂੰ ਦੇਸ਼ ਦੇ ਸਖ਼ਤ ਡਰੈਸ ਕੋਡ ਦੀ ਪਾਲਣਾ ਨਾ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ। ਪੈਰਿਸ ਵਿੱਚ ਕਈ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਨੈਤਿਕਤਾ ਪੁਲਿਸ ਦੇ ਵਿਰੋਧ ਵਿੱਚ ਆਪਣੇ ਵਾਲ ਕੱਟ ਕੇ ਉਨ੍ਹਾਂ ਨੂੰ ਹਵਾ ਵਿੱਚ ਸੁੱਟ ਦਿੱਤਾ। ਪ੍ਰਦਰਸ਼ਨਕਾਰੀਆਂ ਵਿੱਚ ਕੁਝ ਰਾਜਨੇਤਾ ਦੇ ਨਾਲ ਨਾਲ ਨਾਰੀਵਾਦੀ ਸਮੂਹ ਅਤੇ ਕੁਝ ਈਰਾਨੀ ਪਿਛੋਕੜ ਵਾਲੀਆਂ ਔਰਤਾਂ ਸ਼ਾਮਲ ਸਨ।
There are so many forbidden things for the women in Iran. We cannot sing, we cannot ride a bike, we cannot ride a motorbike in Iran. Everything that is normal life in here, in America, in Europe, it's forbidden.
ਕੁਝ ਪ੍ਰਦਰਸ਼ਨਕਾਰੀ ਈਰਾਨ ਵਿੱਚ ਰਿਸ਼ਤੇਦਾਰਾਂ ਦੀ ਸੁਰੱਖਿਆ ਦੇ ਡਰੋਂ ਆਪਣੇ ਨਾਮ ਨਹੀਂ ਦੱਸਣਾ ਚਾਹੁੰਦੇ ਸਨ। ਗੱਲ ਕਰੀਏ ਅਮਰੀਕਾ ਵਿੱਚ ਆਏ ਤੂਫਾਨ ਦੀ ਤਾਂ ਦੱਖਣ ਪੂਰਬੀ ਸੰਯੁਕਤ ਰਾਜ ਵਿੱਚ ਹਰੀਕੇਨ ਇਆਨ ਦੁਆਰਾ ਹੜ੍ਹ ਆਏ ਕੁਝ ਖੇਤਰਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਤੂਫਾਨ ਦੇ ਨਤੀਜੇ ਵਜੋਂ ਅਮਰੀਕਾ ਵਿੱਚ 51 ਅਤੇ ਕਿਊਬਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਫਲੋਰੀਡਾ, ਉੱਤਰੀ ਕੈਰੋਲੀਨਾ ਅਤੇ ਦੱਖਣੀ ਕੈਰੋਲੀਨਾ ਦੇ US ਰਾਜਾਂ ਵਿੱਚ ਲੱਖਾਂ ਲੋਕ ਅਜੇ ਵੀ ਬਿਜਲੀ ਤੋਂ ਬਿਨਾਂ ਨੇ ਅਤੇ ਕੁਝ ਅਜੇ ਵੀ ਹੜ੍ਹਾਂ ਦੇ ਪਾਣੀ ਵਿੱਚ ਫਸੇ ਹੋਏ ਨੇ। ਫਲੋਰੀਡਾ ਦੇ ਗਵਰਨਰ ਰੋਨ ਡੈਸੈਂਟਿਸ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੇ ਰਾਜ ਵਿੱਚ ਮੀਂਹ ਰੁਕ ਗਿਆ ਹੈ ਪਰ ਪਿੱਛੇ ਰਹਿ ਗਿਆ ਪਾਣੀ ਅਜੇ ਵੀ ਤਬਾਹੀ ਮਚਾ ਰਿਹਾ ਹੈ।
In the central Florida, you've had a lot of standing water. They think it's crested here and it was higher yesterday. So hopefully we continue to see that going down because, you know, it's not just that it's interrupted people's homes, which it has. It's interrupting transport. It's interrupting commerce because some of these roads still aren't passable.
ਬੋਸਨੀਆ ਹਰਜ਼ੇਗੋਵੀਨਾ ਦਾ ਅਗਲਾ ਸੰਭਾਵੀ ਰਾਸ਼ਟਰਪਤੀ ਦੇਸ਼ ਵਿੱਚ ਅੰਤਰ ਨਸਲੀ ਏਕਤਾ ਦੀ ਮੰਗ ਕਰ ਰਿਹਾ ਹੈ। ਸੋਸ਼ਲ ਡੈਮੋਕਰੇਟਿਕ ਪਾਰਟੀ ਦੇ ਬੋਸਨਿਕ ਉਮੀਦਵਾਰ ਡੇਨਿਸ ਬੇਸੀਰੋਵਿਕ ਨੇ ਹੁਣ ਤੱਕ ਗਿਣੀਆਂ ਗਈਆਂ 55% ਵੋਟਾਂ ਜਿੱਤੀਆਂ ਨੇ। ਉਸ ਨੂੰ 11 ਵਿਰੋਧੀ ਪਾਰਟੀਆਂ ਦਾ ਸਮਰਥਨ ਵੀ ਪ੍ਰਾਪਤ ਹੋਇਆ ਏ। ਮੌਜੂਦਾ ਡੈਮੋਕਰੇਟਿਕ ਐਕਸ਼ਨ ਪਾਰਟੀ, ਜਿਸਨੇ 1996 ਵਿਚ ਬੋਸਨੀਆ ਹਰਜ਼ੇਗੋਵੀਨਾ ਵਿਚ ਯੁੱਧ ਦੇ ਅੰਤ ਤੋਂ ਬਾਅਦ ਸੱਤਾ ਸੰਭਾਲੀ ਹੋਈ ਹੈ, ਉਸਨੇ ਹਾਰ ਮੰਨ ਲਈ ਹੈ। ਪੋਲ ਬੰਦ ਹੋਣ ਤੋਂ 1 ਘੰਟੇ ਬਾਅਦ ਉਸ ਯੁੱਧ ਨੂੰ ਖਤਮ ਕਰਨ ਵਾਲੇ ਸ਼ਾਂਤੀ ਸਮਝੌਤੇ ਦੇ ਅੰਤਰਰਾਸ਼ਟਰੀ ਨਿਗਰਾਨ ਨੇ ਘੋਸ਼ਣਾ ਕੀਤੀ ਕਿ ਉਹ ਦੇਸ਼ ਦੇ ਚੋਣ ਕਾਨੂੰਨ ਨੂੰ ਬਦਲ ਰਿਹਾ ਏ। ਕ੍ਰਿਸਚੀਅਨ ਸਮਿਟ ਦਾ ਕਹਿਣਾ ਏ ਕਿ ਤਬਦੀਲੀਆਂ ਦਾ ਇਸ ਚੋਣ ਦੇ ਨਤੀਜਿਆਂ ਉਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਦਾ ਕਹਿਣਾ ਏ ਕਿ ਤਬਦੀਲੀਆਂ ਕਾਰਜਕੁਸ਼ਲਤਾ ਨੂੰ ਯਕੀਨੀ ਬਣਾਉਣ ਅਤੇ ਚੋਣ ਨਤੀਜਿਆਂ ਨੂੰ ਸਮੇਂ ਸਿਰ ਲਾਗੂ ਕਰਨ ਦੇ ਲਈ ਹਨ।
Who want to think blocking decisions would be possible as a legitimate tool in multi-ethnic Bosnia-Herzegovina are wrong. And I will use in future all my responsibilities to de-block in all cases if necessary.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਫੁੱਟਬਾਲ ਕਲੱਬ ਸਿਡਨੀ ਯੂਨਾਈਟਿਡ ਨੇ ਉਨ੍ਹਾਂ ਪ੍ਰਸ਼ੰਸਕਾਂ ਦਾ ਪਤਾ ਲਗਾਉਣ ਦੀ ਸਹੁੰ ਖਾਧੀ ਹੈ ਜਿਨ੍ਹਾਂ ਦੇ ਮਾੜੇ ਵਿਵਹਾਰ ਨੇ ਪਿਛਲੇ ਹਫ਼ਤੇ ਦੇ ਅੰਤ ਵਿਚ ਫੁੱਟਬਾਲ ਆਸਟ੍ਰੇਲੀਆ ਕੱਪ ਫਾਈਨਲ ਵਿਚ ਉਨ੍ਹਾਂ ਦੀ ਦਿੱਖ ਨੂੰ ਪ੍ਰਭਾਵਿਤ ਕੀਤਾ ਸੀ। ਸੈਮੀ ਪ੍ਰੋਫੈਸ਼ਨਲ ਕਲੱਬ ਦੇ ਪ੍ਰਸ਼ੰਸਕਾਂ ਦੇ ਇਕ ਹਿੱਸੇ ਨੇ ਪ੍ਰੀ ਮੈਚ ਵਿਚ ਸਵਦੇਸ਼ੀ ਵੈਲਕਮ ਟੂ ਕੰਟਰੀ ਨੂੰ ਉਤਸ਼ਾਹਿਤ ਕੀਤਾ ਸੀ। ਮੈਚ ਦੌਰਾਨ ਕੁਝ ਪ੍ਰਸ਼ੰਸਕਾਂ ਨੇ ਕਰੋਟੀਅਨ ਫੇਸਿਸ ਨਾਰੇ ਲਗਾਏ ਅਤੇ ਕੁਝ ਨਾਜ਼ੀ ਸਲਾਮ ਕਰਦੇ ਦਿਖਾਈ ਦਿੱਤੇ। ਕਲੱਬ ਨੇ ਇਸ ਰਵੱਈਏ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਕਲੱਬ ਅਤੇ ਇਸ ਦੇ ਪ੍ਰਸ਼ੰਸਕਾਂ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਨਹੀਂ ਦਰਸਾਉਂਦਾ। ਫੁੱਟਬਾਲ ਆਸਟ੍ਰੇਲੀਆ ਨੇ ਕਲੱਬ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸੰਸਥਾ ਦੇ ਰਾਸ਼ਟਰੀ ਆਚਾਰ ਸੰਹਿਤਾ ਅਤੇ ਨੈਤਿਕਤਾ ਦੀ ਉਲੰਘਣਾ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇ ਨੇ ਇਸ ਮਾਮਲੇ ਉਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਤੇ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ 1 ਡਾਲਰ ਦੀ ਕੀਮਤ 52.61 ਭਾਰਤੀ ਰੁਪਏ, ਪਾਕਿਸਤਾਨ ਦੇ 146.16 ਰੁਪਏ ਅਤੇ USA ਦੇ 64 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਹੁਣ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਵਿਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ ਰਹੇਗਾ 18 ਡਿਗਰੀ। ਕੈਨਬਰਾ ਅਤੇ ਬ੍ਰਿਸਬੇਨ ਵਿਚ ਵੀ ਕੁਝ ਕੁ ਬੱਦਲਵਾਹੀ ਰਹੇਗੀ ਅਤੇ ਤਾਪਮਾਨ ਰਹੇਗਾ 21 ਅਤੇ 23 ਡਿਗਰੀ। ਐਡੀਲੇਡ ਵਿਚ ਮੀਂਹ ਅਤੇ ਤਾਪਮਾਨ 20 ਡਿਗਰੀ। ਹੋਬਾਰਟ ਵਿਚ ਵੀ ਸਵੇਰ ਦੇ ਸਮੇਂ ਹਲਕੇ ਮੀਂਹ ਦੀ ਸੰਭਾਵਨਾ ਅਤੇ ਤਾਪਮਾਨ ਰਹੇਗਾ 12 ਡਿਗਰੀ। ਪਰਥ ਅਤੇ ਸਿਡਨੀ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ 26 ਤੇ 23 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।